ਪਾਪ। ਜੀਵ ਜਾਂ ਇਨਸਾਨ ਰਸੀ ਹੈ, ਰਸਾਂ ਦਾ ਭੁੱਖ ਹੈ। ਰਸ ਹੀ ਇਸ ਦੀ ਸਾਰੀ ਜ਼ਿੰਦਗੀ ਦਾ ਆਧਾਰ ਨੇ। ਰਸਾਂ ਦੀ ਢੂੰਡ ਵਿੱਚ ਦਿਨ ਰਾਤ ਮਾਰਿਆ ਮਾਰਿਆ ਫਿਰਦਾ। ਇਸ ਦੇ ਮਨ ਅੰਦਰ ਸੁੱਤੇ ਸਿੱਧ ਹੀ ਪਰਮ ਰਸ ਨੂੰ ਪ੍ਰਾਪਤ ਕਰਨ ਦੀ ਖਾਹਿਸ਼ ਲੁਕੀ ਹੋਈ ਹੈ, ਕਿਉਂਕਿ ਇਸ ਨੂੰ ਸਰੀਰਕ ਰਸਾਂ ਵਿੱਚੋਂ ਪਰਮ ਰਸ ਪ੍ਰਾਪਤ ਨਹੀਂ ਹੁੰਦਾ, ਤ੍ਰਿਪਤੀ ਨਹੀਂ ਮਿਲਦੀ। ਇਸ ਲਈ ਇਸ ਦੀ ਤਲਾਸ਼ ਖਤਮ ਨਹੀਂ ਹੁੰਦੀ, ਭਟਕਣਾ ਮੁੱਕਦੀ ਨਹੀਂ। ਰਸਾਂ ਦੀ ਪ੍ਰਾਪਤੀ ਵਾਸਤੇ ਇਨਸਾਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਆਦਿਕ ਸਭ ਜਜ਼ਬਿਆਂ ਦੀ ਸਹਾਇਤਾ ਲੈਂਦਾ, ਪਾਪਾਂ ਤੇ ਵਿਕਾਰਾਂ ਦੀ ਸ਼ਰਨ ਵਿੱਚ ਪੈਂਦਾ, ਕਿਉਂਕਿ ਇਸ ਨੂੰ ਇਹਨਾਂ ਦੀ ਜੜ ਵਿੱਚ ਕਿਸੇ ਪਰਮ ਸੁੱਖ ਦਾ ਜਾਂ ਪਰਮ ਰਸ ਦਾ ਝਲਕਾਰਾ ਨਜ਼ਰ ਆਉਂਦਾ। ਭਾਵੇਂ ਇਹ ਝਲਕਾਰਾ ਹਿਰਨ ਵਾਂਗ ਚਮਕਦੀ ਹੋਈ ਰੇਤ ਨੂੰ ਪਾਣੀ ਸਮਝਣ ਦੀ ਤਰ੍ਹਾਂ ਝੂਠਾ ਤੇ ਭੁਲੇਖਾ ਦੇਣ ਵਾਲਾ ਹੀ ਹੋਵੇ, ਪਰ ਜਦੋਂ ਤੱਕ ਇਹ ਭੁਲੇਖਾ ਨਾ ਨਾ ਨਿਕਲੇ ਉਦੋਂ ਤੱਕ ਇਨਸਾਨ ਇਸ ਫਰੇਬ ਦਾ ਸ਼ਿਕਾਰ ਹੋਇਆ ਹੀ ਰਹਿੰਦਾ। ਲੋਭੀ ਆਦਮੀ ਲੋਭ ਕਰਦਾ ਤੇ ਉਸਦੇ ਲੋਭ ਮਗਰ ਦੁਨੀਆਂ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਉੱਤੇ ਕਬਜ਼ਾ ਕਰਕੇ ਹਮੇਸ਼ਾ ਸੁਖੀ ਤੇ ਬੇਮੁਥਾਜ ਵਸਣ ਦੀ ਲਾਲਸਾ ਹੁੰਦੀ ਹੈ। ਸਭ ਚੀਜ਼ਾਂ ਦਾ ਮਾਲਕ ਬਣ ਕੇ ਰਹਿਣ ਦੀ ਖਾਹਿਸ਼ ਇਨਸਾਨ ਦਾ ਕੁਦਰਤੀ ਸੁਭਾਅ ਹੈ, ਪਰ ਸਮਝ ਨਾ ਆਉਣ ਕਰਕੇ ਆਪਣੇ ਮਨੋਰਥ ਨੂੰ ਗਲਤ ਤਰੀਕਿਆਂ ਨਾਲ ਪੂਰਾ ਕਰਨਾ ਚਾਹੁੰਦਾ। ਉਹ ਇਸ ਸੰਸਾਰ ਦੀਆਂ ਵੰਡੀਆਂ ਪਾਉਂਦਾ ਤੇ ਦੂਜੇ ਸਾਰਿਆਂ ਨਾਲੋਂ ਵੱਧ ਹਿੱਸਾ ਲੈਣਾ ਚਾਹੁੰਦਾ। ਉਸ ਨੂੰ ਜਦੋਂ ਇਸ ਤਰ੍ਹਾਂ ਕਰਨ ਵਿੱਚ ਕਾਮਯਾਬੀ ਨਹੀਂ ਹੁੰਦੀ, ਜਾਂ ਜੇ ਕਾਮਯਾਬੀ ਹੋ ਵੀ ਜਾਵੇ ਤਾਂ ਸੰਤੋਖ ਨਹੀਂ ਆਉਂਦਾ, ਫਿਰ ਨਿਰਾਸ਼ ਤੇ ਦੁਖੀ ਹੁੰਦਾ। ਜਿਉਂ ਜਿਉਂ ਲੋਭ ਪੂਰਾ ਕਰਦਾ ਤਿਉਂ ਤਿਉਂ ਇਹ ਵਧੀ ਜਾਂਦਾ ਤੇ ਅਖੀਰ ਵਿੱਚ ਸੁੱਖਾਂ ਦੀ ਬਜਾਏ ਇਹ ਲੋਭ ਹੀ ਦੁੱਖਾਂ ਦਾ ਕਾਰਨ ਹੋ ਜਾਂਦਾ। ਇਸੇ ਤਰ੍ਹਾਂ ਕਾਮ ਵਿੱਚ ਇਨਸਾਨ ਨੂੰ ਬੜਾ ਸੁੱਖ ਤੇ ਖੁਸ਼ੀ ਪਾਸਦੀ ਹੈ। ਜਿਉਂ ਜਿਉਂ ਇਨਸਾਨ ਕਾਮ ਚੇਸ਼ਟਾ ਦੀ ਪੂਰਤੀ ਕਰਦਾ ਇਹ ਸਗੋਂ ਹੋਰ ਵੱਧ ਜਾਂਦੀ ਹੈ। ਜਿਵੇਂ ਜਿਵੇਂ ਇਹ ਵਧੇ ਉਵੇਂ ਉਵੇਂ ਇਨਸਾਨ ਸਗੋਂ ਵਿਕਾਰੀ ਆਦਤਾਂ ਦਾ ਗੁਲਾਮ ਤੇ ਕਮਜ਼ੋਰ ਹੋ ਜਾਂਦਾ। ਚੰਗੀ ਤਰ੍ਹਾਂ ਵਿਚਾਰਨ ਨਾਲ ਪਤਾ ਲੱਗੇਗਾ ਕਿ ਇਸ ਇੱਛਾ ਦੇ ਵਿੱਚ ਵੀ ਇਨਸਾਨ ਦੀ ਕਿਸੇ ਪਰਮ ਸੁੱਖ ਜਾਂ ਸ਼ਾਂਤੀ ਹਾਸਲ ਕਰਨ ਦੀ ਅਭਿਲਾਸ਼ਾ ਮੌਜੂਦ ਹੈ। ਪਰਮ ਸੁੱਖ ਨੂੰ ਨਾ ਜਾਣਦਿਆਂ ਅਨਕਾਨਸ਼ੀਅਸਲੀ ਅਣਜਾਣਪੁਣੇ ਵਿੱਚ ਉਸ ਦੀ ਤਲਾਸ਼ ਵਿੱਚ ਭਟਕ ਰਿਹਾ ਹੁੰਦਾ। ਜਦੋਂ ਪਰਮ ਸੁੱਖ ਦਾ ਝਲਕਾਰਾ ਉਸ ਨੂੰ ਕਾਮ ਦੀ ਨਿਵਿਰਤੀ ਵਿੱਚ ਦਿਸਦਾ ਤਾਂ ਬੜਾ ਸੁਖੀ ਹੁੰਦਾ, ਪਰ ਇਹ ਵੀ ਅੰਤ ਉਸ ਦਾ ਭੁਲੇਖਾ ਹੀ ਸਾਬਤ ਹੁੰਦਾ। ਨਾ ਹੀ ਉਸ ਦੀ ਪਰਮ ਸੁੱਖ ਦੀ ਪਿਆਸ ਬੁੱਝਦੀ ਹੈ ਤੇ ਨਾ ਹੀ ਭਟਕਣਾ ਬੰਦ ਹੁੰਦੀ ਹੈ। ਮੋਹ ਵਿੱਚ ਵੀ ਇਸੇ ਤਰ੍ਹਾਂ ਜੀਵ ਮਹਾ ਆਨੰਦ ਪ੍ਰਤੀਤ ਕਰਦਾ, ਕਿਉਂਕਿ ਉਸ ਨੂੰ ਸੱਚੇ ਆਨੰਦ ਦੀ ਸੂਝ ਸਮਝ ਹੀ ਨਹੀਂ ਹੁੰਦੀ। ਇਸ ਲਈ ਉਹ ਉਸ ਝੂਠੇ ਆਨੰਦ ਨੂੰ ਜਿਹੜਾ ਦੁਨਿਆਵੀ ਮੋਹ ਤੋਂ ਪ੍ਰਾਪਤ ਹੁੰਦਾ ਹੈ ਉਸ ਨੂੰ ਜੱਫੇ ਮਾਰਦਾ ਤੇ ਨਿਰਾਸ਼ ਹੋਣ ਤੇ ਵੀ ਨਹੀਂ ਛੱਡਦਾ। ਮੋਹ ਦੀ ਜੜ ਵਿੱਚ ਵੀ ਜੀਵ ਦੀ ਉਹ ਪਰਮ ਸੁੱਖ ਦੀ ਤਲਾਸ਼ ਮੌਜੂਦ ਹੈ। ਜਦੋਂ ਇਸ ਵਿੱਚੋਂ ਉਸ ਨੂੰ ਪਰਮ ਆਨੰਦ ਹਾਸਲ ਨਹੀਂ ਹੁੰਦਾ ਤਾਂ ਦੁਖੀ ਤੇ ਵਿਆਕਲ ਹੁੰਦਾ, ਪਰ ਪਰਮ ਸੁੱਖ ਤੇ ਉਸ ਦੀ ਪ੍ਰਾਪਤੀ ਦੇ ਸਾਧਨ ਨਾ ਆਉਣ ਕਰਕੇ ਉਸ ਦੇ ਪਰਛਾਵੇਂ ਦੁਨਿਆਵੀ ਮੋਹ ਵਿੱਚ ਹੀ ਗਲਤਾਨ ਰਹਿੰਦਾ। ਕ੍ਰੋਧ ਤੇ ਹੰਕਾਰ ਦੀ ਜੜ ਵਿੱਚ ਵੀ ਜੀਵ ਦੀ ਅਸਲ ਸਵੈਮਾਨਤਾ ਭਾਵ ਸੈਲਫ ਰਿਸਪੈਕਟ, ਜੋ ਕਿ ਰੱਬੀ ਦਾਤ ਹੈ, ਉਸ ਦੀ ਨਾਜਾਇਜ਼ ਤੇ ਗਲਤ ਹੋਂਦ ਮੌਜੂਦ ਰਹਿੰਦੀ ਹੈ। ਜੀਵ ਆਪਣੇ ਆਪ ਨੂੰ ਜ਼ਲੀਲ ਹੁੰਦਾ, ਸ਼ਰਮਿੰਦਾ ਹੁੰਦਾ ਜਾਂ ਨਾਕਾਮਯਾਬ ਹੁੰਦਾ ਨਹੀਂ ਵੇਖਣਾ ਚਾਹੁੰਦਾ, ਕਿਉਂਕਿ ਇਸ ਦੇ ਅਸਲ ਵਿੱਚ ਇਹਨਾਂ ਗੱਲਾਂ ਨਾਲ ਨਫ਼ਰਤ ਮੌਜੂਦ ਹੈ। ਪਰ ਜਦੋਂ ਉਹ ਨਾਜਾਇਜ਼ ਤੇ ਗਲਤ ਤਰੀਕੇ ਨਾਲ ਆਪਣੇ ਇਸ ਕੁਦਰਤੀ ਸੁਭਾਅ ਨੂੰ ਵਰਤਦਾ ਤਾਂ ਬੜਾ ਦੁਖੀ ਹੁੰਦਾ, ਅਤੇ ਕ੍ਰੋਧ ਤੇ ਹੰਕਾਰ ਦੀ ਅੱਗ ਵਿੱਚ ਸੜਦਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮਿਲਾਵਟ ਜੋ ਦੁਨੀਆਂ ਦੇ ਸਾਰੇ ਵਿਕਾਰਾਂ ਤੇ ਝਗੜਿਆਂ ਦਾ ਮੂਲ ਕਾਰਨ ਹੈ, ਜਿਵੇਂ ਕਿ ਨੈਸ਼ਨਲਿਜ਼ਮ, ਲੋਭ ਮੋਹ ਤੇ ਹੰਕਾਰ ਦੀ ਮਿਲਾਵਟ ਤੋਂ ਉਪਜੀ ਹੋਈ ਬਿਮਾਰੀ ਹੈ, ਜਿਸ ਨੇ ਦੁਨੀਆਂ ਦੀਆਂ ਵੰਡੀਆਂ ਪਾ ਪਾ ਕੇ ਵੱਖੋ ਵੱਖ ਮੁਲਕਾਂ ਦੇ ਵਸਨੀਕਾਂ ਨੂੰ ਇੱਕ ਦੂਜੇ ਦੀ ਜਾਨ ਦਾ ਵੈਰੀ ਬਣਾ ਛੱਡਿਆ। ਇਸੇ ਤਰ੍ਹਾਂ ਦੁਨੀਆਂ ਦੀਆਂ ਸਾਰੀਆਂ ਔਕੜਾਂ ਤੇ ਮੁਸ਼ਕਲਾਂ ਵਿਚਾਰ ਕਰਨ ਨਾਲ, ਇਹਨਾਂ ਪੰਜਾਂ ਮੁੱਢਲੇ ਪਾਪਾਂ ਨਾਲ ਹੀ ਸੰਬੰਧ ਰੱਖਦੀਆਂ ਦਿਸਣਗੀਆਂ। ਇਹ ਪੰਜੇ ਪਾਪ ਹਉਮੈ ਤੋਂ ਪੈਦਾ ਹੁੰਦੇ ਨੇ ਤੇ ਜਦੋਂ ਤੱਕ ਹਉਮੈ ਕਾਇਮ ਰਹੇ ਮੌਜੂਦ ਰਹਿੰਦੇ ਨੇ। ਹਉਮੈ ਦੇ ਘਟਣ ਨਾਲ ਘਟ ਜਾਂਦੇ ਨੇ ਤੇ ਹਉਮੈ ਦੇ ਵਧਣ ਨਾਲ ਵੱਧ ਜਾਂਦੇ ਨੇ, ਤੇ ਜਦੋਂ ਹਉਮੈ ਖਤਮ ਹੋ ਜਾਏ ਤਾਂ ਫਿਰ ਇਹ ਵੀ ਖਤਮ ਹੋ ਜਾਂਦੇ ਨੇ। ਇਸ ਵਾਸਤੇ ਗੁਰਬਾਣੀ ਵਿੱਚ ਓਨਾ ਜ਼ੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਮਾਰਨ ਨੂੰ ਨਹੀਂ ਦਿੱਤਾ ਗਿਆ ਜਿੰਨਾ ਹਉਮੈ ਨੂੰ ਮਾਰਨ ਤੇ ਦਿੱਤਾ ਗਿਆ। ਹਉਮੈ ਜੜ ਹੈ ਤੇ ਪਾਪ ਆਦਿਕ ਤਣਾ ਤੇ ਪੱਤੇ ਨੇ ਜੋ ਜੜ ਦੇ ਕਾਇਮ ਰਹਿਣ ਨਾਲ ਕਾਇਮ ਰਹਿੰਦੇ ਨੇ ਤੇ ਜੜ ਦੇ ਸੁੱਕ ਜਾਣ ਨਾਲ ਖੁਦ ਬਖੁਦ ਹੀ ਸੁੱਕ ਜਾਂਦੇ ਨੇ। ਸਿਮਰਨ ਅਭਿਆਸ ਨਾਲ ਜਿਵੇਂ ਜਿਵੇਂ ਗਿਆਨ ਪੈਦਾ ਹੁੰਦਾ ਹੈ ਉਵੇਂ ਉਵੇਂ ਹਉਮੈ ਕਮਜ਼ੋਰ ਹੋ ਜਾਂਦੀ ਹੈ, ਤੇ ਜਿਵੇਂ ਜਿਵੇਂ ਹਉਮੈ ਕਮਜ਼ੋਰ ਹੁੰਦੀ ਹੈ ਸਾਰੇ ਪਾਪ ਜਾਂ ਬਿਮਾਰੀਆਂ ਖੁਦ ਬਖੁਦ ਬਗੈਰ ਕਿਸੇ ਖਾਸ ਯਤਨ ਕਰਨ ਦੇ ਮੁੱਕ ਜਾਂਦੇ ਨੇ। ਜਦੋਂ ਪਰਮ ਸੁੱਖ ਨਜ਼ਰ ਆਉਣ ਲੱਗ ਪੈਂਦਾ ਹੈ ਤੇ ਅਭਿਆਸੀ ਨੂੰ ਉਸ ਦੇ ਪ੍ਰਾਪਤ ਕਰਨ ਦਾ ਵੱਲ ਆ ਜਾਂਦਾ ਹੈ, ਫਿਰ ਉਹ ਆਪਣੀ ਹਉਮੈ ਨੂੰ ਤੇ ਹਉਮੈ ਤੋਂ ਪੈਦਾ ਹੋਈਆਂ ਬਿਮਾਰੀਆਂ ਨੂੰ ਅਸਤ ਭਾਵ ਸਦੀਵੀ ਨਾ ਰਹਿਣ ਵਾਲੀਆਂ ਸਮਝਣ ਲੱਗ ਪੈਂਦਾ ਤੇ ਉਹ ਮਹਿਸੂਸ ਕਰ ਲੈਂਦਾ ਹੈ ਕਿ ਹਉਮੈ ਤੋਂ ਰਹਿਤ ਉਹ ਸਦੀਵੀ ਜ਼ਿੰਦਗੀ ਹਾਸਲ ਕਰ ਸਕਦਾ, ਜਿਸ ਵਿੱਚ ਨਾ ਹਉਮੈ ਤੇ ਨਾ ਹੀ ਹਉਮੈ ਤੋਂ ਪੈਦਾ ਹੋਈਆਂ ਬਿਮਾਰੀਆਂ ਦੀ ਖਰਾਬੀਆਂ ਦੀ ਕੋਈ ਗੁੰਜਾਇਸ਼। ਪਰਮ ਸੁੱਖ ਦੇ ਹਾਸਲ ਹੋਣ ਤੱਕ ਪਾਪਾਂ ਤੋਂ ਪੂਰਾ ਛੁਟਕਾਰਾ ਪਾਉਣਾ ਮੁਸ਼ਕਲ ਹੈ। ਜ਼ਹਰਾ ਤੌਰ ਤੇ ਸਰੀਰ ਦੁਆਰਾ ਜਾਂ ਅਮਲਾਂ ਦੁਆਰਾ ਭਾਵੇਂ ਪਾਪ ਮਨ ਵਿੱਚ ਮੌਜੂਦ ਰਹਿੰਦੇ ਨੇ। ਇਸ ਵਾਸਤੇ ਸਰੀਰਕ ਜ਼ਿੰਦਗੀ ਕਾਇਮ ਹੈ ਤੇ ਹਉਮੈ ਦੀਆਂ ਸ਼ਾਖਾਵਾਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦਾ ਵੀ ਕਿਸੇ ਹੱਦ ਤੱਕ ਕਾਇਮ ਰਹਿਣਾ ਬੜਾ ਜ਼ਰੂਰੀ ਹੈ। ਇਸੇ ਵਾਸਤੇ ਸਿੱਖ ਧਰਮ ਵਿੱਚ ਗ੍ਰਸਥ ਜੀਵਨ ਨੂੰ ਵਿਸ਼ੇਸ਼ਤਾ ਦਿੱਤੀ ਗਈ ਕਿ ਕਾਮ ਕ੍ਰੋਧ ਆਦਿਕ ਜਜ਼ਬਿਆਂ ਦੀ ਠੀਕ ਵਰਤੋਂ ਕਰਦਿਆਂ ਹੌਲੀ ਹੌਲੀ ਇਹਨਾਂ ਤੋਂ ਛੁਟਕਾਰਾ ਪਾਉਣਾ ਗੁਰਸਿੱਖ ਦਾ ਆਦਰਸ਼ ਹੈ, ਜਿਸ ਨੂੰ ਇਹ ਕਦੇ ਭੁੱਲੇ ਨਾ। ਸੱਚਾ ਖੋਜੀ ਜਦੋਂ ਕਾਮ ਦੀ ਨਿਵਰਤੀ ਵਿੱਚ ਪੂਰਨ ਸੁੱਖ ਨਹੀਂ ਨਾ ਵੇਖਦਾ ਤੇ ਸਿਮਰਨ ਅਭਿਆਸ ਵਿੱਚ ਮੁਰਾਦ ਪੂਰੀ ਹੋਣ ਦੀ ਉਮੀਦ ਅਨੁਭਵ ਕਰਦਾ ਤਾਂ ਹੌਲੀ ਹੌਲੀ ਕਾਮ ਚੇਸ਼ਟਾ ਵੱਲੋਂ ਉਸ ਦੀ ਬਿਰਤੀ ਉਖੜ ਜਾਂਦੀ ਹੈ ਤੇ ਸਿਮਰਨ ਵਿੱਚ ਪ੍ਰਪੱਕ ਹੋ ਜਾਂਦੀ ਹੈ। ਪਾਪਾਂ ਤੋਂ ਛੁਟਕਾਰਾ ਪਾਉਣ ਦੇ ਸਾਧਨ। ਪਹਿਲਾ ਤਰੀਕਾ, ਪਾਪਾਂ ਕੋਲੋਂ ਛੁਟਕਾਰਾ ਪਾਪਾਂ ਨਾਲ ਲੜਾਈ ਪਾਇਆ ਨਹੀਂ ਹੁੰਦਾ, ਲੜਾਈ ਕੀਤਿਆਂ ਨਹੀਂ ਹੁੰਦਾ, ਸਗੋਂ ਇਸ ਤਰ੍ਹਾਂ ਕਰਨ ਨਾਲ ਜ਼ਿੰਦਗੀ ਬਹੁਤ ਵਾਰ ਨਿਰਾਸ਼ ਤੇ ਤਲਖ ਹੋ ਜਾਂਦੀ ਹੈ। ਕਾਮ ਕ੍ਰੋਧ ਆਦਿ ਨਾਲ ਅੰਧਾ ਧੁੱਦ ਯੁੱਧ ਕਰਨਾ, ਦਰਿਆ ਦੇ ਚੜ੍ਹਦੇ ਪਾਸੇ ਵੱਲ ਜਾਣ ਦਾ ਯਤਨ ਕਰਨ ਵਾਲੀ ਗੱਲ ਹੈ, ਜਿਸ ਨਾਲ ਆਦਮੀ ਬਹੁਤ ਜਲਦੀ ਥੱਕ ਜਾਂਦਾ ਹੈ ਤੇ ਕਮਜ਼ੋਰੀ ਦੀ ਹਾਲਤ ਵਿੱਚ ਸਗੋਂ ਪਾਣੀ ਦੇ ਵਹਿਣ ਦੇ ਅਧੀਨ ਹੋ ਜਾਂਦਾ ਹੈ। ਇਹਨਾਂ ਤੋਂ ਛੁਟਕਾਰਾ ਪਾਉਣ ਦਾ ਪਹਿਲਾ ਤਰੀਕਾ, ਇਹਨਾਂ ਦੇ ਬਣਾਏ ਜਾਣ ਦੇ ਅਸਲ ਕਾਰਨ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਵਾਹਿਗੁਰੂ ਦੀ ਮਰਜ਼ੀ ਅਨੁਸਾਰ ਇਹ ਬਣਾਏ ਗਏ ਨੇ ਤੇ ਇਹਨਾਂ ਦੀ ਜਾਇਜ਼ ਵਰਤੋਂ ਨੁਕਸਾਨ ਕਰਨ ਦੀ ਬਜਾਏ ਸਗੋਂ ਵਾਹਿਗੁਰੂ ਦੀ ਪ੍ਰਾਪਤੀ ਵਿੱਚ ਮਦਦ ਕਰਦੀ ਹੈ। ਦੂਜਾ ਤਰੀਕਾ, पापां ते विकारां तों छुटकारा पाउण दा तरीका इन्हां नूं तुच्छ समझना। जेकर काम क्रोध आदि विकारां नूं महान ताकत समझ लईए तां मन इन्हां तों डर के सगों इन्हां दे अधीन हो जांदा है। इन्हां नूं जितण वास्ते जरूरी है कि इन्हां नूं ममूली कमजोर ते जलील समझा जाए ते अपने आप नूं राम की अंश जानदिआं इन्हां नूं जितण दे समर्थ समझना चाहीदा है। जित पहलों अभ्यासी दे मन विच निवास करदी ते फिर दुनिया विच जाहर हुंदी है। इस तरह समझण नाल मन बलवान हो जांदा है ते सिमरन अभ्यास दे आसरे ते वाहिगुरु दी अपार कृपा नाल शक्ति दा आसरा रख के जदों निरपैता नाल विषय विकारां वल तकीए ना तां इह बड़े ही निर्बल फरेबी ते कायर जापण लग पैंदे ने। अद्धी जित तां इसे तरह ही हो जांदी है। तीसरा तरीका, पापां तों छुटकारे दा तीजा तरीका गुरबाणी नाल प्यार ते सिमरन अभ्यास दा लगातार करना है। सिमरन दे जरिए जिवें जिवें परम सुख दे नेड़े हुंदे जाइए मन दे सारे रोग झूठे सुख झूठियां दिलचस्पियां विकार ते मलीन ख्वाहिशां गायब हुंदियां जांदियां ने। मैं सिमरन नूं दुनिया दे सब दुखां दी निवृत्ति दा उपास समझना ते सर्ब रोग का औखद नाम एक यूनिवर्सल ट्रुथ भाव सारे संसार की इको एक अटल सच्चाई है जो दुखी ते रोगी दुनिया नूं वंगार वंगार के अपने वाल बुला रही है। जदों तक परम सुख की प्राप्ति ना हो जाए उदों तक गृहस्थी जीवन विच रहिंदिआं पापां नूं दिलों नफरत करदिआं होइआं इन्हां नूं तुच्छ समझदिआं इन्हां नूं जित्तण दी ख्वाहिश रखदिआं होइआं परम सुख की प्राप्ति वल हंबले मारदे रहना चाहीदा है। पापां नाल प्यार करना बुरा है। इस तरह कीतिआं उह अपने पंजे विचों निकलण नहीं देंदे ते परम सुख नूं प्राप्त नहीं करन देंदे। एक महात्मा आख्या करदे सन, जिवें मनुख नूं पेशाब करन दी हाजत हुंदी है ते इंसान इस नूं पूरियां करदा है पर इंदे नाल प्यार नहीं पाउंदा, इसे तरह पापां विकारां ते मन दीआं कमजोरियां नाल ही साडा सलूक होना चाहीदा है। इन्हां दी बहुती परवाह नहीं करनी चाहीदी। जिस दी बहुती परवाह करो सगों उह बहुती पक्की हो जांदी है ते सच्ची जापण लग पैंदी है ते जिस नूं सच समझिए उन्हों छड़न दा हौसला ही नहीं पैदा होंदा। सिमरन अभ्यास दे जरिए चढ़दी कला विच रहिंदिआं परम सुख वल तुरी जाना चाहीदा है। जदों रोशनी प्रगट हुंदी है ना तां सदियां दा हनेरा अख दे फरकण विच ही गायब हो जांदा है। इहा हाल हौमै दा ते हौमै तों पैदा होईआं सारियां कमजोरियां दा है। सुपने विच इंसान इन्हां दे भुलेखे दा शिकार बनी बैठा है ते जदों तक इह भुलेखा इह सुपना कायम है हौमै तों छुटकारा पाउणा असंभव है। पर जदों एक बार अख खुल जाए ना सुपना ते सुपने दा सारा डर फौरन हमेशा लई गायब हो जांदा है। अख खोलण वास्ते ना नाम दा हलूणा बड़ा जरूरी है। गुरु जी कहिंदे ने आन रसा जेते तैं चाखे निमख ना तृष्णा तेरी लाथे हर रस का तू चाखे साध चाखत होए रहे बिस्माद।